ਦੂਸਰਾ ਕੁਰੰਥੀਆਂ ਉਹਦਾ 11 ਬਾਪ ਉਹਦੀ 1 ਤੋਂ 15 ਆਇਤ ਤੱਕ। ਵਿਸ਼ਾ ਹੈ ਸੱਚਾ ਸੇਵਕ। ਅੱਜ ਦੇ ਸੰਸਾਰ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਸਿਆਸਤਦਾਨ ਦੇ ਸੰਦੇਸ਼ ਦੀ ਪਾਲਣਾ ਕਰਨਾ ਮੁਸ਼ਕਲ ਹੋ ਸਕਦਾ ਹੈ, ਕਿਸੇ ਨੂੰ ਨੋਟ ਲੈਣੇ ਪੈ ਸਕਦੇ ਹਨ ਅਤੇ ਇਹ ਫਿਰ ਸਮਝਣ ਦੀ ਕੋਸ਼ਿਸ਼ ਕਰਨ ਲਈ ਕਿ ਕੀ ਕਿਹਾ ਗਿਆ ਸੀ ਉਹਨਾਂ ਨੂੰ ਦੁਬਾਰਾ ਪੜ੍ਹਨਾ ਪੈ ਸਕਦਾ ਹੈ। ਸਫਲ ਹੋਣ ਲਈ ਸਿਆਸਤਦਾਨਾਂ ਨੂੰ ਬਹੁਤ ਸਾਰੇ ਵੱਖਰੇ ਵੱਖਰੇ ਲੋਕਾਂ ਨੂੰ ਅਪੀਲ ਕਰਨ ਦੀ ਲੋੜ ਹੁੰਦੀ ਹੈ ਅਤੇ ਸਹੀ ਵਿਚਾਰ ਦੱਸਣ ਦੀ ਬਜਾਏ ਮਨਜ਼ੂਰੀ ਲੈਣ ਲਈ ਖਿੱਚਿਆ ਜਾ ਸਕਦਾ ਹੈ। ਸੁਣਨ ਵਾਲੇ ਹੋਣ ਦੇ ਨਾਤੇ ਅਸੀਂ ਹੈਰਾਨ ਹੋ ਸਕਦੇ ਹਾਂ ਕਿ ਭਾਸ਼ਣ ਦਾ ਤੱਤ ਕੀ ਸੀ ਜਾਂ ਕੀ ਹੈ। ਆਮ ਤੌਰ ਤੇ ਇਸ ਸੰਸਾਰ ਵਿੱਚ ਸਫਲ ਹੋਣ ਲਈ ਇੱਕ ਨੂੰ ਅਕਸਰ ਦੂਜਿਆਂ ਦਾ ਫਾਇਦਾ ਉਠਾਉਣ ਦੀ ਲੋੜ ਹੁੰਦੀ ਹੈ। ਇਸ ਵਿੱਚ ਦੂਜੇ ਲੋਕਾਂ ਦੇ ਕੰਮ ਲਈ ਕ੍ਰੈਡਿਟ ਲੈਣਾ ਸ਼ਾਮਲ ਹੋ ਸਕਦਾ ਹੈ। ਇੱਕ ਬਹੁਤ ਬੁਰੀ ਮੁਹਿੰਮ ਨੂੰ ਸਿਰੇ ਚੜਾਇਆ ਜਾਂਦਾ ਹੈ ਇਹ ਯਕੀਨੀ ਬਣਾਉਣ ਲਈ ਕਿ ਮੁਕਾਬਲੇਬਾਜ਼ ਲੋਕਾਂ ਦੀਆਂ ਨਜ਼ਰਾਂ ਵਿੱਚ ਬੁਰੇ ਦਿਸਣ। ਸੋਸ਼ਲ ਮੀਡੀਆ, ਸਾਜਿਸ਼ ਦੇ ਸਿਧਾਂਤ ਅਤੇ ਜਾਲੀ ਖ਼ਬਰਾਂ ਸਭ ਨੂੰ ਕਿਸੇ ਅਜਿਹੇ ਵਿਅਕਤੀ ਦੇ ਟੀਚੇ ਨੂੰ ਅੱਗੇ ਵਧਾਉਣ ਲਈ ਤੈਨਾਤ ਕੀਤਾ ਜਾਂਦਾ ਹੈ ਜੋ ਬਾਕੀ ਸਭ ਤੋਂ ਮਹੱਤਵਪੂਰਨ ਅਤੇ ਬਿਹਤਰ ਵਜੋਂ ਦਿਖਣਾ ਚਾਹੁੰਦਾ ਹੈ। ਅੱਜ ਸਾਡੇ ਹਵਾਲੇ ਵਿੱਚ ਅਸੀਂ ਕੋਰਿੰਥਸ ਵਿੱਚ ਚਰਚ ਨੂੰ ਪੌਲੁਸ ਦੀਆਂ ਚਿੱਠੀਆਂ ਵਿੱਚੋਂ ਇੱਕ ਨੂੰ ਦੇਖ ਰਹੇ ਹਾਂ। ਪੌਲੁਸ ਨੇ ਕੋਰਿੰਥਸ ਵਿੱਚ ਇਹ ਸਿਖਾਉਣ ਵਿੱਚ ਕਾਫੀ ਸਮਾਂ ਬਿਤਾਇਆ ਸੀ ਕਿ ਵਿਸ਼ਵਾਸ ਦੁਆਰਾ ਮੁਕਤੀ ਯਿਸੂ ਮਸੀਹ ਵਿੱਚ ਹੀ ਉਪਲਬਧ ਹੈ, ਹੋਰ ਕਿਸੇ ਵਿੱਚ ਨਹੀਂ। ਪਰਮੇਸ਼ਰ ਨੇ ਪੌਲੁਸ ਨੂੰ ਕੋਰਿੰਥਸ ਦੇ ਲੋਕਾਂ ਨੂੰ ਇਹ ਸੰਦੇਸ਼ ਦੇਣ ਅਤੇ ਕੋਰਿੰਥਸ ਵਿੱਚ ਇੱਕ ਚਰਚ ਬਣਾਉਣ ਲਈ ਵਰਤਿਆ ਸੀ। ਪੌਲੁਸ ਦੇ ਕੋਰਿੰਥਸ ਨੂੰ ਛੱਡਣ ਤੋਂ ਬਾਅਦ ਚਰਚ ਨੇ ਜਿਨਸੀ ਜਾਂ ਸੈਕਸ਼ੂਅਲ ਅਨੈਤਿਕਤਾ ਨਾਲ ਸੰਘਰਸ਼ ਕੀਤਾ ਅਤੇ ਝੂਠੇ ਗੁਰੂਆਂ ਦੁਆਰਾ ਗੁੰਮਰਾਹ ਹੋ ਗਏ। ਪੌਲੁਸ ਨੇ ਕੋਰਿੰਥੀਆਂ ਨੂੰ ਚਿੱਠੀਆਂ ਲਿਖੀਆਂ ਜਿਨ੍ਹਾਂ ਵਿੱਚੋਂ ਦੋ ਬਾਈਬਲ ਦੇ ਵਿੱਚ ਸ਼ਾਮਲ ਹਨ। ਸਾਡੇ ਅੱਜ ਦੇ ਪਾਠ ਵਿੱਚ ਅਸੀਂ ਪੌਲੁਸ ਨੂੰ ਆਪਣਾ ਬਚਾਅ ਕਰਦੇ ਹੋਏ ਦੇਖ ਰਹੇ ਹਾਂ, ਜਿਵੇਂ ਕਿ ਕੋਰਿੰਥਸ ਸੱਚੀ ਖੁਸ਼ਖਬਰੀ ਨੂੰ ਫੜੀ ਰੱਖਣ ਜੋ ਉਹਨਾਂ ਨੂੰ ਪ੍ਰਚਾਰ ਕੀਤੀ ਗਈ ਸੀ। ਪਿਛਲੇ ਪਾਠ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਕੋਰਿੰਥਸ ਦੇ ਕੁਝ ਲੋਕ ਸ਼ਾਇਦ ਪੌਲੁਸ ਉੱਤੇ ਦੋਗਲਾ ਹੋਣ ਅਤੇ ਸੰਭਾਵੀ ਤੌਰ ਤੇ ਦੂਜਿਆਂ ਤੋਂ ਡਰਨ ਵਾਲਾ ਹੋਣ ਦਾ ਦੋਸ਼ ਲਗਾ ਰਹੇ ਸਨ। ਅਗਰ ਅਸੀਂ ਦੂਸਰਾ ਕੋਰਿੰਥੀਆਂ 10 ਬਾਪ ਦੀ ਪਹਿਲੀ ਆਇਤ ਨੂੰ ਪੜ੍ਹਦੇ ਲਿਖਿਆ, ਮੈਂ ਪੌਲੁਸ ਮਸੀਹ ਦੀ ਨਿਮਰਤਾ ਅਤੇ ਕੋਮਲਤਾ ਦੁਆਰਾ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਮੈਂ ਜੋ ਤੁਹਾਡੇ ਨਾਲ ਆਹਮੋ ਸਾਹਮਣੇ ਹੋਣ ਵੇਲੇ ਨਿਮਰ ਹੁੰਦਾ ਹਾਂ ਪਰ ਜਦੋਂ ਮੈਂ ਦੂਰ ਹੁੰਦਾ ਹਾਂ ਤਾਂ ਤੁਹਾਡੇ ਲਈ ਦਲੇਰ ਹਾਂ। ਉਸ ਨੇ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਲਈ ਦਲੇਰੀ ਨਾਲ ਲਿਖਿਆ, ਪਰ ਜਦੋਂ ਉਹਨਾਂ ਦੇ ਨਾਲ ਸੀ ਤਾਂ ਉਹਨਾਂ ਨੂੰ ਦਲੇਰੀ ਨਾਲ ਕੰਮ ਕਰਨ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਮੁੱਦਿਆਂ ਨੂੰ ਉਹ ਸੰਬੋਧਿਤ ਕੀਤਾ ਜਾ ਚੁੱਕਾ ਸੀ। ਪੌਲੁਸ ਨੇ ਲਿਖਿਆ ਦੂਜਾ ਕੋਰਿੰਥੀਆਂ ਦਾ 10 ਬਾਪ ਦੂਸਰੀ ਆਇਤ ਵਿੱਚ, ਕੁਝ ਜੋ ਸਾਡੇ ਸਰੀਰ ਦੇ ਅਨੁਸਾਰ ਚੱਲਣ ਦਾ ਸ਼ੱਕ ਕਰਦੇ ਹਨ। ਕੁਝ ਲੋਕ ਪੌਲੁਸ ਉੱਤੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਪਾਲਣਾ ਕਰਨ ਦੀ ਬਜਾਏ ਆਪਣੀਆਂ ਇੱਛਾਵਾਂ ਜਾਂ ਕਮਜ਼ੋਰੀਆਂ ਦਾ ਅਨੁਸਰਣ ਕਰਨ ਦਾ ਦੋਸ਼ ਲਗਾ ਰਹੇ ਸਨ। ਅੱਜ ਸਾਡੇ ਹਵਾਲੇ ਵਿੱਚ ਅਸੀਂ ਪੌਲੁਸ ਨੂੰ ਕੋਰਿੰਥੀਆਂ ਦੇ ਨਾਲ ਲੜਾਈ ਜਾਰੀ ਰੱਖਦੇ ਹੋਏ ਦੇਖਦੇ ਹਾਂ ਕਿ ਉਹ ਉਹਨਾਂ ਦੁਆਰਾ ਕਿਵੇਂ ਸਮਝਿਆ ਜਾਂਦਾ ਹੈ ਤਾਂ ਜੋ ਉਹ ਯਿਸੂ ਮਸੀਹ ਵਿੱਚ ਉਹਨਾਂ ਦੇ ਵਿਸ਼ਵਾਸ ਨੂੰ ਸੁਰੱਖਿਅਤ ਕਰ ਸਕੇ। ਜਿਵੇਂ ਕਿ ਅਸੀਂ ਆਪਣੇ ਪਾਠ ਨੂੰ ਦੇਖਦੇ ਹਾਂ, ਆਓ ਅਸੀਂ 3 ਸਿਰਲੇਖਾਂ ਤੇ ਵਿਚਾਰ ਕਰੀਏ। ਪਹਿਲਾ, ਮਸੀਹ ਪ੍ਰਤੀ ਸ਼ਰਧਾ, ਦੂਜਾ ਕੋਰਿੰਥੀਆਂ ਦਾ 11 ਬਾਪ ਉਹਦੀ 1 ਤੋਂ ਲੈ ਕੇ 6 ਆਇਤ ਤੱਕ। ਦੂਸਰਾ ਜਿਹੜੀ ਗੱਲ ਹੈ ਉਹ ਹੈ ਲੋਕਾਂ ਨੂੰ ਪਿਆਰ ਕਰਨਾ, ਦੂਸਰਾ ਕੋਰਿੰਥੀਆਂ ਦਾ 11 ਬਾਪ ਉਹਦੀ 7 ਤੋਂ ਲੈ ਕੇ 11 ਆਇਤ ਤੱਕ। ਤੇ ਤੀਸਰੀ ਜਿਹੜਾ ਪੁਆਇੰਟ ਹੈ ਉਹ ਹੈ ਦੁਸ਼ਮਣਾਂ ਦਾ ਨਕਾਬ ਉਤਾਰਨਾ, ਦੂਜਾ ਕੋਰਿੰਥੀਆਂ ਦਾ 11 ਬਾਪ ਉਹਦੀ 12 ਤੋਂ ਲੈ ਕੇ 15 ਆਇਤ ਤੱਕ। ਅਸੀਂ 3 ਸਿਰਲੇਖਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਹਿਲਾ ਸਿਰਲੇਖ ਨੂੰ ਸਮਝਦੇ ਹਾਂ, ਉਹ ਹੈ ਮਸੀਹ ਪ੍ਰਤੀ ਸ਼ਰਧਾ, ਦੂਜਾ ਕੋਰਿੰਥੀਆਂ 11 ਬਾਪ ਉਹਦੀ 1 ਤੋਂ 6 ਆਇਤ। ਪੌਲੁਸ ਇੱਕ ਬੇਨਤੀ ਦੇ ਨਾਲ ਸ਼ੁਰੂ ਕਰਦਾ ਹੈ, ਜਿਹੜੀ ਆਇਤ ਹੈ 2 ਕੋਰਿੰਥੀਆਂ ਦਾ 11 ਬਾਪ ਉਹਦੀ 1 ਆਇਤ, ਕਾਸ਼ ਤੁਸੀਂ ਮੇਰੇ ਨਾਲ ਥੋੜੀ ਜਿਹੀ ਬੇਵਕੂਫੀ ਵਿੱਚ ਸਹਾਰਦੇ ਰਹਿੰਦੇ, ਮੇਰੇ ਨਾਲ ਸਹਾਰਦੇ ਰਹੋ। ਇਹ ਉਹਨਾਂ ਦੂਸਰਿਆਂ ਨੂੰ ਸੰਬੋਧਿਤ ਕਰਨ ਲਈ ਹੋ ਸਕਦਾ ਹੈ ਜੋ ਉਸ ਨੂੰ ਮੂਰਖ ਸਮਝਦੇ ਸਨ, ਜਾਂ ਸ਼ਾਇਦ ਕਿਉਂਕਿ ਉਸ ਨੂੰ ਆਪਣਾ ਬਚਾਅ ਕਰਨਾ ਪੈ ਰਿਹਾ ਸੀ ਜਿਸ ਨੂੰ ਉਹ ਮੂਰਖਤਾ ਸਮਝਦਾ ਹੈ। ਮੂਰਖਤਾ ਬਾਰੇ ਪੌਲੁਸ ਦੀ ਚਰਚਾ ਬਾਅਦ ਵਿੱਚ ਅਧਿਆਇ 11 ਵਿੱਚ ਜਾਂ 11 ਬਾਪ ਵਿੱਚ ਜਾਰੀ ਰਹਿੰਦੀ ਹੈ ਕਿਉਂਕਿ ਉਹ ਆਪਣਾ ਬਚਾਅ ਕਰਦਾ ਹੈ। ਪੌਲੁਸ ਉਹਨਾਂ ਦਾ ਧਿਆਨ ਚਾਹੁੰਦਾ ਹੈ ਕਿਉਂਕਿ ਉਹ ਉਸ ਵੱਡੇ ਖਤਰੇ ਨੂੰ ਜਾਣਦਾ ਹੈ ਜਿਹਦਾ ਉਹ ਸਾਹਮਣਾ ਕਰ ਰਹੇ ਸਨ। ਪਰਮੇਸ਼ਵਰ ਨੇ ਪੌਲੁਸ ਦੀ ਵਰਤੋਂ ਕੁਰੰਥੀਆਂ ਨੂੰ ਯਿਸੂ ਮਸੀਹ ਵਿੱਚ ਮੁਕਤੀ ਦਾ ਸੰਦੇਸ਼ ਦੇਣ ਲਈ ਕੀਤੀ ਸੀ। ਉਹਨਾਂ ਨੇ ਇਸ ਸੰਦੇਸ਼ ਨੂੰ ਸਵੀਕਾਰ ਕਰ ਲਿਆ ਸੀ ਅਤੇ ਆਪਣੇ ਪਾਪਾਂ ਤੋਂ ਤੋਬਾ ਕੀਤੀ ਸੀ। ਪਰਮਾਤਮਾ ਦੀ ਕਿਰਪਾ ਵਿੱਚ ਉਹ ਇੱਕ ਨਵੀਂ ਰਚਨਾ ਬਣ ਗਏ ਸਨ। ਉਹਨਾਂ ਦੇ ਪਾਪਾਂ ਦਾ ਭੁਗਤਾਨ ਯਿਸੂ ਦੀ ਸਲੀਬ ਉੱਤੇ ਮੌਤ ਦੁਆਰਾ ਕੀਤਾ ਗਿਆ ਸੀ। ਪੌਲੁਸ ਨੇ ਲਿਖਿਆ ਦੂਸਰਾ ਕੁਰੰਥੀਆਂ ਦਾ 11 ਬਾਬ 2 ਆਇਤ ਵਿੱਚ, ਕਿਉਂਕਿ ਮੈਂ ਤੁਹਾਡੇ ਲਈ ਇੱਕ ਭਰਮ ਈਰਖਾ ਮਹਿਸੂਸ ਕਰਦਾ ਹਾਂ, ਕਿਉਂਕਿ ਮੈਂ ਤੁਹਾਨੂੰ ਇੱਕ ਪਤੀ ਨਾਲ ਵਿਆਹਿਆ ਸੀ ਤਾਂ ਜੋ ਮੈਂ ਤੁਹਾਨੂੰ ਮਸੀਹ ਦੇ ਸਾਹਮਣੇ ਇੱਕ ਸ਼ੁੱਧ ਕੁਵਾਰੀ ਵਜੋਂ ਪੇਸ਼ ਕੀਤਾ। ਚਰਚ ਦੀ ਤੁਲਨਾ ਉਸ ਔਰਤ ਨਾਲ ਕੀਤੀ ਜਾਂਦੀ ਹੈ ਜਿਸ ਦਾ ਵਿਆਹ ਹੋਣਾ ਹੈ। ਕੁੜਮਾਈ ਨਾਲੋਂ ਵਿਹੋਤਾ ਹੋਣਾ ਵਧੇਰੇ ਮਹੱਤਵਪੂਰਨ ਹੈ ਅਤੇ ਸਿਰਫ ਤਲਾਕ ਦੁਆਰਾ ਹੀ ਉਹਨਾਂ ਨੂੰ ਜੁਦਾ ਕੀਤਾ ਜਾ ਸਕਦਾ ਹੈ। ਇਹ ਔਰਤ ਕਾਨੂੰਨੀ ਤੌਰ ਤੇ ਇੱਕ ਭਵਿੱਖ ਦੇ ਪਤੀ ਜੋ ਕਿ ਯਿਸੂ ਮਸੀਹ ਹੈ ਲਈ ਵਚਨਬੱਧ ਹੈ। ਉਹ ਪਰਮੇਸ਼ਵਰ ਦੀ ਕਿਰਪਾ ਨਾਲ ਪਵਿੱਤਰ ਹੋ ਗਈ ਹੈ। ਕੁਰੰਥਿਸ ਸਾਡੇ ਵਰਗੇ ਇੱਕ ਪਾਪੀ ਲੋਕ ਸਨ। ਸਮਾਨਤਾ ਵਿੱਚ ਪੌਲੁਸ ਧਰਤੀ ਤੇ ਇੱਕ ਪਿਤਾ ਜਾਂ ਪੁਰਸ਼ ਰਿਸ਼ਤੇਦਾਰ ਹੈ ਜੋ ਵਿਆਹ ਦੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਿਹਾ ਹੈ। ਉਸ ਨੇ ਕੁਰੰਥਿਸ ਵਿੱਚ ਪਰਮਾਤਮਾ ਦੀ ਕਿਰਪਾ ਨੂੰ ਕੰਮ ਕਰਦੇ ਦੇਖਿਆ ਹੈ, ਪਰ ਡਰਦਾ ਹੈ ਕਿ ਉਹ ਉਹਨਾਂ ਨੂੰ ਕੁਰਾਹੇ ਪਾਇਆ ਕਿ ਉਹਨਾਂ ਨੂੰ ਕੁਰਾਹੇ ਪਾਇਆ ਜਾ ਸਕਦਾ ਹੈ। ਦੂਜਾ ਕੁਰੰਥਿਆਂ 11 ਦੇ 3 ਬਾਬ, ਪਰ ਮੈਨੂੰ ਡਰ ਹੈ ਕਿ ਜਿਵੇਂ ਸੱਪ ਨੇ ਆਪਣੀ ਚਲਾਕੀ ਨਾਲ ਹਵਾ ਨੂੰ ਧੋਖਾ ਦਿੱਤਾ, ਤੁਹਾਡੇ ਵਿਚਾਰ ਮਸੀਹ ਪ੍ਰਤੀ ਸੁਹਿਰਦ ਅਤੇ ਸ਼ੁੱਧ ਸ਼ਰਧਾ ਤੋਂ ਭਟਕ ਜਾਣਗੇ। ਹਵਾ ਨੇ ਸ਼ੈਤਾਨ ਦੀਆਂ ਗੱਲਾਂ ਸੁਣੀਆਂ ਅਤੇ ਹੌਲੀ ਹੌਲੀ ਪਰਮੇਸ਼ਵਰ ਦੇ ਹੁਕਮ ਤੋਂ ਦੂਰ ਹੋ ਗਈ। ਸ਼ੈਤਾਨ ਨੇ ਪਰਮੇਸ਼ਵਰ ਦੇ ਸੰਦੇਸ਼ ਨੂੰ ਨਰਮੀ ਨਾਲ ਚੁਣੌਤੀ ਦਿੱਤੀ ਅਤੇ ਆਪਣੀ ਦਿਆਲਤਾ ਨੂੰ ਪਾਬੰਦੀਆਂ ਤੇ ਕੇਂਦਰਿਤ ਕੀਤਾ ਅਤੇ ਫਿਰ ਝੂਠ ਬੋਲਿਆ, ਜਿਸ ਨਾਲ ਹਵਾ ਨੇ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ। ਹੁਣ ਸਭ ਕੁਝ ਦਾਅ ਤੇ ਲੱਗ ਚੁੱਕਾ ਸੀ ਅਤੇ ਕੁਰੰਥੀਅਸ ਨੂੰ ਸੱਚਾਈ ਨੂੰ ਫੜ ਕੇ ਰੱਖਣ ਦੀ ਲੋੜ ਸੀ। ਦੂਸਰਾ ਕੁਰੰਥੀਅਸ ਦਾ 11 ਬਾਬ 3 ਆਇਤ, ਕਿਉਂਕਿ ਜੇ ਕੋਈ ਆ ਕੇ ਸਾਡੇ ਦੁਆਰਾ ਐਲਾਨ ਕੀਤੇ ਗਏ ਯਿਸੂ ਨਾਲੋਂ ਦੂਜੇ ਯਿਸੂ ਦਾ ਪ੍ਰਚਾਰ ਕਰਦਾ ਹੈ, ਜਾਂ ਜੇ ਤੁਸੀਂ ਉਸ ਤੋਂ ਵੱਖਰਾ ਆਤਮਾ ਪ੍ਰਾਪਤ ਕਰਦੇ ਹੋ ਜੋ ਤੁਸੀਂ ਪ੍ਰਾਪਤ ਕੀਤਾ ਸੀ, ਜਾਂ ਜੇ ਤੁਸੀਂ ਉਸ ਤੋਂ ਵੱਖਰੀ ਖੁਸ਼ਖਬਰੀ ਨੂੰ ਸਵੀਕਾਰ ਕਰਦੇ ਹੋ ਜਿਸ ਨੂੰ ਤੁਸੀਂ ਸਵੀਕਾਰ ਕੀਤਾ ਸੀ, ਤਾਂ ਤੁਸੀਂ ਇਸ ਨੂੰ ਸਹਿਜੇ ਹੀ ਸਹਿ ਲੈਂਦੇ ਹੋ ਜਾਂ ਸਿੱਖ ਲੈਂਦੇ ਹੋ। ਉਹਨਾਂ ਨੂੰ ਉਸ ਸੰਦੇਸ਼ ਦੀ ਤੁਲਨਾ ਅਤੇ ਪੁਸ਼ਟੀ ਕਰਨ ਦੀ ਲੋੜ ਹੁੰਦੀ ਹੈ ਜੋ ਉਹ ਦੂਜਿਆਂ ਤੋਂ ਪ੍ਰਾਪਤ ਕਰ ਰਹੇ ਹਨ। ਉਹਨਾਂ ਨੂੰ ਇਹ ਪਰਖਣ ਦੀ ਲੋੜ ਹੈ ਕਿ ਕੀ ਉਹ ਉਹੀ ਯਿਸੂ, ਉਹੀ ਆਤਮਾ ਅਤੇ ਉਹੀ ਖੁਸ਼ਖਬਰੀ ਦਾ ਸੰਦੇਸ਼ ਹੈ। ਜੇ ਈਸਾ ਬਾਰੇ ਦੂਜਿਆਂ ਦੇ ਉਪਦੇਸ਼ ਵਿੱਚ ਪਰਮੇਸ਼ਵਰ ਦੀ ਜਾਂ ਰੱਬ ਦੀ ਦਾ ਕੋਈ ਚਰਿੱਤਰ ਦਿਖਾਈ ਨਹੀਂ ਦਿੰਦਾ ਤਾਂ ਇਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਜੇਕਰ ਸਾਨੂੰ ਕੋਈ ਪ੍ਰਚਾਰ ਕਰ ਰਿਹਾ ਤਾਂ ਉਹਦੇ ਵਿੱਚ ਉਹ ਯਿਸੂ ਦੀ ਨਾ ਗੱਲ ਕਰ ਰਿਹਾ ਨਾ ਕੋਈ ਰੱਬ ਦੀ ਗੱਲ ਕਰ ਰਿਹਾ, ਤਾਂ ਸਾਨੂੰ ਅਜਿਹੇ ਪ੍ਰਚਾਰ ਨੂੰ ਕੀ ਹੈ ਰੱਦ ਕਰ ਦੇਣਾ ਚਾਹੀਦਾ ਹੈ। ਜੇਕਰ ਗੁਰੂਆਂ ਦੀ ਪ੍ਰੇਰਣਾ ਅਤੇ ਦਿਸ਼ਾ ਪ੍ਰਾਪਤ ਦੇ ਚਰਿੱਤਰ ਅਤੇ ਸੰਦੇਸ਼ ਨਾਲ ਸਹਿਮਤੀ ਨਹੀਂ ਹੈ ਤਾਂ ਇਹ ਉਸ ਦੀ ਪਵਿੱਤਰ ਆਤਮਾ ਨਹੀਂ ਹੈ। ਅੰਤ ਵਿੱਚ ਜੇ ਸੰਦੇਸ਼ ਜਿਸ ਦਾ ਐਲਾਨ ਕੀਤਾ ਜਾ ਰਿਹਾ ਹੈ ਪਰਮੇਸ਼ਵਰ ਦੀ ਕਿਰਪਾ ਨੂੰ ਸਵੀਕਾਰ ਕਰਨ ਦੀ ਬਜਾਏ ਕੰਮ ਦੀ ਲੋੜ ਹੈ ਤਾਂ ਇਹ ਖੁਸ਼ਖਬਰੀ ਦਾ ਸੰਦੇਸ਼ ਨਹੀਂ ਹੈ। ਇਹਨਾਂ ਕੁਰੰਥੀਆਂ ਨੂੰ ਸ਼ੈਤਾਨ ਦੀ ਚਲਾਕੀ ਨੂੰ ਦੇਖਣ ਦੀ ਲੋੜ ਹੈ ਕਿਉਂਕਿ ਉਹ ਝੂਠੀ ਸਿੱਖਿਆ ਨੂੰ ਆਸਾਨੀ ਨਾਲ ਸਵੀਕਾਰ ਕਰਦੇ ਜਾਪਦੇ ਹਨ। ਅਜਿਹਾ ਲੱਗਦਾ ਹੈ ਕਿ ਕੁਰੰਥਿਸ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪੇਸ਼ ਕੀਤੇ ਗਏ ਅਤੇ ਸਤਿਕਾਰ ਰਤ ਬੁਲਾਰਿਆਂ ਦੁਆਰਾ ਗੁੰਮਰਾਹ ਕੀਤਾ ਗਿਆ ਹੈ। ਚੰਗੇ ਪਾਦਰੀ ਚੰਗੇ ਜਿਹੜਾ ਇੱਕ ਪ੍ਰਚਾਰ ਕਰਦੇ ਬੋਲ ਕੇ ਨਾ ਉਹਨਾਂ ਨੂੰ ਜਿਹੜਾ ਗੁੰਮਰਾਹ ਕੀਤਾ ਗਿਆ ਹੈ। ਪੌਲੁਸ ਨੇ ਆਪਣੀ ਤੁਲਨਾ ਉਹਨਾਂ ਨਾਲ ਕੀਤੀ, ਉਹਨਾਂ ਬੁਲਾਰਿਆਂ ਨਾਲ, ਉਹਨਾਂ ਪਾਦਰੀਆਂ ਦੇ ਨਾਲ ਜੋ ਉਹਨਾਂ ਨੂੰ ਗੁੰਮਰਾਹ ਕਰ ਰਹੇ ਸਨ। ਪੌਲੁਸ ਨੇ ਆਪਣੀ ਤੁਲਨਾ ਉਹਨਾਂ ਦੇ ਨਾਲ ਕੀਤੀ। ਦੂਜਾ ਗ੍ਰੰਥਿਆ ਦਾ 11 ਬਾਪ ਦੀ ਸ਼ੇਅਰ ਵਿੱਚ ਲਿਖਿਆ, ਭਾਵੇਂ ਮੈਨੂੰ ਬੋਲਣ ਦਾ ਇੰਨਾ ਹੁਨਰ ਨਹੀਂ ਆ, ਪਰ ਮੈਨੂੰ ਗਿਆਨ ਦਾ ਹੁਨਰ ਹੈ। ਸੱਚਮੁੱਚ ਅਸੀਂ ਤੁਹਾਨੂੰ ਹਰ ਗੱਲ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਹੈ। ਪਰਮਾਤਮਾ ਦੀ ਕਿਰਪਾ ਨੂੰ ਸਵੀਕਾਰ ਕਰਨ ਤੋਂ ਬਾਅਦ ਸਾਨੂੰ ਇਸ ਨੂੰ ਫੜੀ ਰੱਖਣਾ ਜ਼ਰੂਰੀ ਹੈ। ਇਸ ਸੰਸਾਰ ਵਿੱਚ ਬਹੁਤ ਸਾਰੀਆਂ ਆਵਾਜ਼ਾਂ ਹਨ, ਸਾਨੂੰ ਇਹਨਾਂ ਆਵਾਜ਼ਾਂ ਨੂੰ ਆਵਾਜ਼ਾਂ ਦੀ ਪੁਸ਼ਟੀ ਕਰਨ ਦੀ ਲੋੜ ਹੈ ਕਿ ਕੀ ਯਿਸੂ ਨੂੰ ਦਿਲੋਂ ਸਿਖਾਇਆ ਜਾ ਰਿਹਾ ਹੈ ਜਾਂ ਨਹੀਂ, ਜਾਂ ਕਿਹੜੀ ਆਵਾਜ਼ ਹੈ ਜੋ ਯਿਸੂ ਨੂੰ ਦਿਲੋਂ ਸਿਖਾ ਰਹੀ ਹੈ ਜਾਂ ਯਿਸੂ ਦੇ ਬਾਰੇ ਸਿਖਾ ਰਹੀ ਹੈ। ਸਾਨੂੰ ਉਹਨਾਂ ਸਿੱਖਿਆਵਾਂ ਅਤੇ ਪ੍ਰਚਾਰ ਦੀ ਭਾਵਨਾ ਨੂੰ ਦੀ ਪੁਸ਼ਟੀ ਕਰਨ ਦੀ ਲੋੜ ਹੈ। ਸਾਨੂੰ ਯਿਸੂ ਮਸੀਹ ਵਿੱਚ ਕਿਰਪਾ ਦੁਆਰਾ ਮੁਕਤੀ ਦੀ ਸੱਚਾਈ ਨੂੰ ਫੜੀ ਰੱਖਣ ਦੀ ਲੋੜ ਹੈ। ਸਾਨੂੰ ਉਸ ਸਿੱਖਿਆ ਦਾ ਵਿਰੋਧ ਕਰਨਾ ਚਾਹੀਦਾ ਜੋ ਸਾਨੂੰ ਪਰਮੇਸ਼ਵਰ ਤੋਂ, ਖੁਦਾ ਤੋਂ ਦੂਰ ਲੈ ਜਾਂਦੀ ਹੈ। ਕੋਰਿੰਥਸ ਦੇ ਲੋਕ ਚੰਗੇ ਬੋਲਣ ਵਾਲੇ ਪ੍ਰਚਾਰਕਾਂ ਨੂੰ ਸਵੀਕਾਰ ਕਰਨ ਲਈ ਤਿਆਰ ਸਨ ਅਤੇ ਪੌਲਸ ਨੂੰ ਉਹ ਨੀਚ ਜਾਂ ਨੀਵਾਂ ਸਮਝਦੇ ਸਨ। ਸਾਨੂੰ ਮਸ਼ਹੂਰ ਅਤੇ ਸਵੀਕਾਰ ਯੋਗ ਨਾਲੋਂ ਨਿਮਰ, ਵਫ਼ਾਦਾਰ ਨੂੰ ਇਨਾਮ ਦੇਣਾ ਚਾਹੀਦਾ। ਸਾਨੂੰ ਚੰਗੀ ਤਰ੍ਹਾਂ ਪੇਸ਼ ਕੀਤੇ ਗਏ ਅਤੇ ਸਤਿਕਾਰਯੋਗ ਲੋਕਾਂ ਤੋਂ ਝੂਠੇ ਵਿਚਾਰਾਂ ਅਤੇ ਪਖੰਡ ਨੂੰ ਸਵੀਕਾਰ ਕਰਨ ਨਾਲੋਂ ਸਮਝਦਾਰੀ ਹੋਣੀ ਬਿਹਤਰ ਹੈ। ਦੂਸਰਾ ਜਿਹੜਾ ਸਿਰਲੇਖ ਉਹਨੂੰ ਦੇਖਦੇ ਹਾਂ ਕਿ ਲੋਕਾਂ ਨੂੰ ਪਿਆਰ ਕਰਨਾ, ਦੂਜਾ ਗ੍ਰੰਥਿਆ ਦਾ 11 ਬਾਪ ਦੇ 7 ਤੋਂ 11। ਇਸੇ ਤਰ੍ਹਾਂ ਜਦੋਂ ਪੌਲਸ ਨੇ ਅਥੇਨਸ ਦਾ ਦੌਰਾ ਕੀਤਾ ਤਾਂ ਇਸ ਸਮੇਂ ਯੂਨਾਨ ਵਿੱਚ ਹੈ ਤਾਂ ਇਸ ਸਮੇਂ ਯੂਨਾਨ ਵਿੱਚ ਰਹਿੰਦੇ ਲੋਕ ਬੋਲਣ ਵਾਲਿਆਂ ਨੂੰ ਸੁਣ ਕੇ ਬਹੁਤ ਖੁਸ਼ ਹੁੰਦੇ ਸਨ। ਸੋ ਇਹਦਾ ਮਤਲਬ ਹੈ ਕਿ ਜਦੋਂ ਉਹ ਅਥੇਨਸ ਵਿੱਚ ਗਿਆ ਤਾਂ ਉੱਥੇ ਜਿਹੜੇ ਪ੍ਰਚਾਰਕ ਜਾਂਦੇ ਸਨ ਅਤੇ ਉੱਥੇ ਦੇ ਜਿਹੜੇ ਲੋਕ ਸੀ ਅਥੇਨਸ ਦੇ, ਉਹ ਉਹਨਾਂ ਪ੍ਰਚਾਰਕਾਂ ਨੂੰ ਸੁਣ ਕੇ ਬਹੁਤ ਖੁਸ਼ ਹੁੰਦੇ ਸੀ। ਸੋ ਇਹਨਾਂ ਬੁਲਾਰਿਆਂ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਉਹ ਪੈਸੇ ਦਿੰਦੇ ਸਨ ਜਾਂ ਭੁਗਤਾਨ ਕਰਦੇ ਸਨ। ਇਸ ਨੇ ਦਾਰਸ਼ਨਿਕਾਂ ਅਤੇ ਉਹਨਾਂ ਪ੍ਰਚਾਰਕਾਂ ਨੂੰ ਰੋਜ਼ੀ ਰੋਟੀ ਕਮਾਉਣ ਦੇ ਯੋਗ ਬਣਾਇਆ। ਇਸ ਨੇ ਸੁਣਨ ਵਾਲਿਆਂ ਨੂੰ ਅਧਿਆਪਕਾਂ ਦੇ ਜਾਂ ਗੁਰੂਆਂ ਦੇ ਕੰਮ ਦਾ ਸਮਰਥਨ ਕਰਨ ਲਈ ਵੀ ਵਜੋਂ ਵੀ ਦੇਖਿਆ। ਸੋ ਜਿਹੜੇ ਉੱਥੇ ਲੋਕ ਸੀ ਉਹ ਸੋਚਦੇ ਸਨ ਕਿ ਅਸੀਂ ਇਹਨਾਂ ਦੀ ਮਦਦ ਕਰਦੇ ਹਾਂ ਕਿਉਂਕਿ ਇੱਥੇ ਆ ਕੇ ਲੋਕ ਜਿਹੜੇ ਆ ਖੁਦਾ ਦਾ ਪ੍ਰਚਾਰ ਕਰਦੇ ਆ, ਤਾਂ ਜਦੋਂ ਅਸੀਂ ਇਹਨਾਂ ਨੂੰ ਜਿਹੜਾ ਭੁਗਤਾਨ ਕਰਦੇ ਹਾਂ ਤਾਂ ਇਹਨਾਂ ਦੀ ਮਦਦ ਹੁੰਦੀ ਆ। ਪਰ ਉਸ ਸਮੇਂ ਦੇ ਸੱਭਿਆਚਾਰ ਅਤੇ ਝੂਠੇ ਅਧਿਆਪਕਾਂ ਦੇ ਵਿਹਾਰ ਦੇ ਉਲਟ ਪੌਲਸ ਨੇ ਕੋਰਿੰਥੀਆਂ ਤੋਂ ਭੁਗਤਾਨ ਸਵੀਕਾਰ ਨਹੀਂ ਕੀਤਾ। ਇਸ ਲਈ ਉਸ ਨੇ ਉਹਨਾਂ ਦੀ ਸੰਭਾਵੀ ਗਲਤਫਹਿਮੀ ਦਾ ਸਾਹਮਣਾ ਕੀਤਾ, ਪਰ ਜਿਹੜਾ ਪੌਲਸ ਸੀ ਉਸਨੇ ਉਹਨਾਂ ਤੋਂ ਜਿਹੜਾ ਆ ਭੁਗਤਾਨ ਲੈਣ ਤੋਂ ਨਾ ਕਰ ਦਿੱਤੀ, ਤਾਂ ਉਹ ਲੋਕ ਉਸਨੂੰ ਗਲਤ ਸਮਝਣ ਲੱਗ ਪਏ। ਦੂਜਾ ਗ੍ਰੰਥਾਂ ਦੇ 11 ਦੀ 7 ਦੇਖਦੇ ਹਾਂ, ਜਾਂ ਕਿ ਮੈਂ ਆਪਣੇ ਆਪ ਨੂੰ ਨੀਵਾਂ ਕਰਨ ਵਿੱਚ ਕੋਈ ਪਾਪ ਨਹੀਂ ਕੀਤਾ ਹੈ ਤਾਂ ਜੋ ਤੁਸੀਂ ਉੱਚੇ ਹੋ ਜਾਵੋ, ਕਿਉਂਕਿ ਮੈਂ ਤੁਹਾਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਪ੍ਰਚਾਰ ਮੁਫ਼ਤ ਵਿੱਚ ਕੀਤਾ। ਉਸਨੇ ਇੱਕ ਤੰਬੂ ਬਣਾਉਣ ਵਾਲੇ ਪੌਲਸ ਨੇ ਇੱਕ ਤੰਬੂ ਬਣਾਉਣ ਵਾਲੇ ਦੇ ਤੌਰ ਤੇ ਕੰਮ ਕੀਤਾ ਅਤੇ ਮੈਸੇਡੋਨੀਆ ਤੋਂ ਉੱਤਰੀ ਤੱਕ ਦੇ ਲੋਕਾਂ ਤੋਂ ਸ਼ਾਇਦ ਫਿਲਿਪੀ ਦੇ ਚਰਚ ਤੋਂ ਪੈਸੇ ਸਵੀਕਾਰ ਕੀਤੇ ਜੋ ਉਸ ਦੀ ਆਮਦਨ ਵਿੱਚ ਪੂਰਕ ਹੋਏ, ਜਿਸ ਨਾਲ ਉਹ ਯਾਤਰਾ ਕਰਨ ਅਤੇ ਦੂਜਿਆਂ ਨੂੰ ਚਿੱਠੀ ਲਿਖਣ ਦੇ ਯੋਗ ਹੋਇਆ ਸੀ। ਦੂਜਾ ਕੋਰਿੰਥੀਆਂ ਦਾ 11 ਬਾਪ ਦੀ 8 ਤੋਂ 9 ਆਇਤ, ਮੈਂ ਤੁਹਾਡੀ ਸੇਵਾ ਕਰਨ ਲਈ ਹੋਰ ਕਲੀਸਿਯਾਵਾਂ ਨੂੰ ਉਹਨਾਂ ਤੋਂ ਸਮਰਥਨ ਸਵੀਕਾਰ ਕਰਕੇ ਲੁੱਟਿਆ, ਅਤੇ ਜਦੋਂ ਮੈਂ ਤੁਹਾਡੇ ਨਾਲ ਸੀ ਅਤੇ ਲੋੜਵੰਦ ਸੀ ਮੈਂ ਕਿਸੇ ਉੱਤੇ ਬੋਝ ਨਹੀਂ ਪਾਇਆ, ਕਿਉਂਕਿ ਮਕਦੂਨੀਆ ਤੋਂ ਆਏ ਭਰਾਵਾਂ ਨੇ ਮੇਰੀ ਲੋੜ ਪੂਰੀ ਕੀਤੀ ਸੀ। ਪੌਲਸ ਸਖ਼ਤ ਭਾਸ਼ਾ ਵਰਤ ਰਿਹਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਉਹ ਇਹ ਸਮਝਣ ਕਿ ਉਸ ਦਾ ਇਰਾਦਾ ਉਹਨਾਂ ਉੱਤੇ ਬੋਝ ਨਾ ਪਾਉਣਾ ਸੀ। ਹੋ ਸਕਦਾ ਹੈ ਕਿ ਉਸਨੇ ਅਜਿਹਾ ਕਰਨ ਲਈ ਚੁਣਿਆ ਹੋਵੇ ਜਾਂ ਪੌਲਸ ਨੇ ਅਜਿਹਾ ਕਰਨ ਲਈ ਚੁਣਿਆ ਹੋਵੇ ਇਸ ਲਈ ਕਿ ਉਹਨਾਂ ਕੋਲ ਉਸ ਦੀ ਅਤੇ ਪਰਮੇਸ਼ੁਰ ਦੇ ਲਈ ਉਸ ਦੇ ਕੰਮ ਦੀ ਮਲਕੀਅਤ ਨਾ ਹੋਵੇ। ਕੋਰਿੰਥਸ ਦੇ ਲੋਕਾਂ ਨੇ ਦੂਜਿਆਂ ਦੀ ਕੀਮਤ ਤੇ ਪਰਮੇਸ਼ਵਰ ਦੀ ਕਿਰਪਾ ਪ੍ਰਾਪਤ ਕੀਤੀ ਸੀ ਅਤੇ ਉਹਨਾਂ ਨੇ ਖੁਦ ਇਸ ਲਈ ਭੁਗਤਾਨ ਨਹੀਂ ਕੀਤਾ ਸੀ। ਪੌਲੁਸ ਨੇ ਪੂਰੇ ਅਖਾਇਆ ਵਿੱਚ ਇਸ ਵਿਹਾਰ ਨੂੰ ਜਾਰੀ ਰੱਖਣ ਦਾ ਪੱਕਾ ਇਰਾਦਾ ਕੀਤਾ ਸੀ ਜੋ ਹੁਣ ਯੂਨਾਨ ਦਾ ਹਿੱਸਾ ਹੈ। ਅਜਿਹਾ ਲੱਗਦਾ ਹੈ ਕਿ ਲੋਕਾਂ ਨੇ ਪੌਲੁਸ ਦੀ ਪ੍ਰੇਰਣਾ ਨੂੰ ਗਲਤ ਸਮਝਿਆ ਸੀ ਅਤੇ ਕੁਝ ਨੇ ਸੁਝਾਅ ਦਿੱਤਾ ਕਿ ਉਹ ਅਸਲ ਵਿੱਚ ਉਹਨਾਂ ਦੀ ਪਰਵਾਹ ਨਹੀਂ ਕਰਦਾ। ਇਸ ਲਈ ਪੌਲੁਸ ਨੇ ਖੁਲਾਸਾ ਕੀਤਾ ਕਿ ਉਸ ਦਾ ਵਿਹਾਰ ਇਹੋ ਜਿਹਾ ਕਿਉਂ ਹੈ ਜਾਂ ਕਿਉਂ ਸੀ। ਦੂਜਾ ਗ੍ਰੰਥਾਂ ਦਾ 11 ਬਾਪੂ ਦੇ 11 ਅਤੇ ਕਿਉਂਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ, ਰੱਬ ਜਾਣਦਾ ਆ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਪੌਲੁਸ ਦੀ ਪ੍ਰੇਰਣਾ ਅਤੇ ਸਮਰਪਣ ਦੂਜਿਆਂ ਲਈ ਉਸਦਾ ਪਿਆਰ ਹੈ ਕਿ ਉਹ ਯਿਸੂ ਮਸੀਹ ਦੀ ਖੁਸ਼ਖਬਰੀ ਵਿੱਚ ਸਥਾਪਿਤ ਅਤੇ ਸੁਰੱਖਿਅਤ ਰਹਿਣਗੇ। ਉਸ ਨੇ ਲੋਕਾਂ ਨੂੰ ਇਨਾਮ ਜਾਂ ਸਵੀਕਾਰ ਦੀ ਬਜਾਏ ਪਰਮੇਸ਼ੁਰ ਦੀ ਕਿਰਪਾ ਦੇ ਜਵਾਬ ਵਿੱਚ ਪਿਆਰ ਕੀਤਾ। ਉਹ ਰੱਬ ਨੂੰ ਖੁਸ਼ ਕਰਨ ਲਈ ਜੀ ਰਿਹਾ ਸੀ। ਪਰਮੇਸ਼ੁਰ ਪੌਲੁਸ ਦੇ ਦਿਲ ਅਤੇ ਉਸਦੀ ਦਿਲੀ ਪ੍ਰੇਰਣਾ ਨੂੰ ਜਾਣਦਾ ਸੀ। ਪੌਲੁਸ ਚਾਹੁੰਦਾ ਸੀ ਕਿ ਲੋਕ ਉਸ ਨੂੰ ਸਵੀਕਾਰ ਕਰਨ ਦੇ ਬਜਾਏ ਪਰਮੇਸ਼ੁਰ ਦੀ ਕਿਰਪਾ ਨੂੰ ਸਵੀਕਾਰ ਕਰਨ। ਇੱਕ ਨਿਮਰ ਅਤੇ ਰੱਬੀ ਚਰਿੱਤਰ ਨੂੰ ਦੂਜਿਆਂ ਦੁਆਰਾ ਸਵਾਲ ਕੀਤਾ ਜਾ ਸਕਦਾ ਹੈ ਜੋ ਕੁਝ ਕਿਰਪਾ ਅਤੇ ਬਹੁਤ ਪਿਆਰ ਨਾਲ ਦਿੱਤਾ ਗਿਆ ਸੀ। ਉਸ ਨੂੰ ਦੂਜਿਆਂ ਦੀ ਦੇਖਭਾਲ ਦੇ ਸਵਾਲ ਵਿੱਚ ਮੋੜ ਦਿੱਤਾ ਗਿਆ ਸੀ। ਇਸੇ ਤਰ੍ਹਾਂ ਸਾਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਦੂਜਿਆਂ ਨੂੰ ਕਿਵੇਂ ਦੇਖਦੇ ਹਾਂ। ਕਿਸੇ ਦ੍ਰਿਸ਼ਟੀਕੋਣ ਜਾਂ ਜਾਣਕਾਰੀ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਸੁਣ ਕੇ ਸਾਨੂੰ ਇੱਕ ਮਸੀਹੀ ਸਾਥੀ ਦੇ ਮੁੱਖ ਉਦੇਸ਼ ਅਤੇ ਫੋਕਸ ਨੂੰ ਛੱਡਣਾ ਸਾਡੇ ਲਈ ਆਸਾਨ ਹੁੰਦਾ ਹੈ ਜਾਂ ਸਾਨੂੰ ਛੱਡਣਾ ਨਹੀਂ ਚਾਹੀਦਾ। ਪੌਲੁਸ ਵਾਂਗ ਹੋ ਸਕਦਾ ਹੈ ਕਿ ਲੋਕ ਸਾਨੂੰ ਪਿਆਰ ਨਾ ਕਰਨ ਅਤੇ ਸਾਨੂੰ ਗਲਤ ਸਮਝਣ, ਪਰ ਇਹ ਗੱਲ ਸਾਨੂੰ ਦੂਸਰਿਆਂ ਦੀ ਪਰਵਾਹ ਕਰਨ ਅਤੇ ਯਿਸੂ ਮਸੀਹ ਦੀ ਆਗਿਆਕਾਰੀ ਵਿੱਚ ਕੰਮ ਕਰਨ ਤੋਂ ਰੋਕ ਨਹੀਂ ਸਕਦੀ। ਪਰਮਾਤਮਾ ਸਾਡੀ ਬਾਹਰੀ ਦਿੱਖ ਨੂੰ ਦੇਖ ਸਕਦਾ ਹੈ ਅਤੇ ਸਾਡੇ ਇਰਾਦਿਆਂ ਨੂੰ ਜਾਣ ਸਕਦਾ ਹੈ। ਆਓ ਅਸੀਂ ਮਸੀਹ ਲਈ ਜੀਵਨ ਬਤੀਤ ਕਰੀਏ। ਤੀਸਰਾ ਸਿਰਲੇਖ, ਦੁਸ਼ਮਣ ਦਾ ਨਕਾਬ ਉਤਾਰਨਾ। ਦੂਸਰਾ ਕੰਥਿਆ ਦਾ 11 ਬਾਪੂ ਦੀ 12 ਤੋਂ ਲੈ ਕੇ 15 ਆਏ ਤੱਕ। ਪੌਲੁਸ ਨੇ ਯਿਸੂ ਦੀ ਸੇਵਾ ਜਾਰੀ ਰੱਖਣ ਦਾ ਪੱਕਾ ਇਰਾਦਾ ਕੀਤਾ ਸੀ। ਦੂਜਾ ਗ੍ਰੰਥਾਂ ਦੇ 11 ਬਾਪੂ ਦੀ 12 ਵਿੱਚ ਲਿਖਦਾ, ਅਤੇ ਜੋ ਮੈਂ ਕਰ ਰਿਹਾ ਹਾਂ ਮੈਂ ਕਰਨਾ ਜਾਰੀ ਰੱਖਾਂਗਾ। ਉਹਨਾਂ ਲੋਕਾਂ ਦੇ ਦਾਅਵੇ ਨੂੰ ਕਮਜ਼ੋਰ ਕਰਨ ਲਈ ਜੋ ਇਹ ਦਾਅਵਾ ਕਰਨਾ ਚਾਹੁੰਦੇ ਹਨ ਕਿ ਉਹਨਾਂ ਦੇ ਘਮੰਡੀ ਮਿਸ਼ਨ ਵਿੱਚ ਉਹ ਉਹਨਾਂ ਸ਼ਰਤਾਂ ਤੇ ਕੰਮ ਕਰਦੇ ਹਨ ਜਿਵੇਂ ਅਸੀਂ ਕਰਦੇ ਹਾਂ। ਉਹ ਦੂਜਿਆਂ ਲਈ ਇੱਕ ਮਿਸਾਲ ਬਣਿਆ ਰਿਹਾ, ਜਾਂ ਪੌਲੁਸ ਸੀ ਉਹ ਦੂਸਰਿਆਂ ਲਈ ਇੱਕ ਮਿਸਾਲ ਬਣਿਆ ਰਿਹਾ। ਚਰਚ ਨੂੰ ਉਸ ਦੀ ਤੁਲਨਾ ਝੂਠੇ ਗੁਰੂਆਂ ਨਾਲ ਕਰਨ ਲਈ ਉਤਸ਼ਾਹਿਤ ਕਰਦਾ ਰਿਹਾ। ਉਹ ਚਾਹੁੰਦਾ ਸੀ ਕਿ ਜਿਹੜੇ ਚਰਚ ਦੇ ਲੋਕ ਹੈ ਉਹਦੀ ਤੁਲਨਾ ਜਿਹੜੇ ਝੂਠੇ ਅਧਿਆਪਕਾਂ ਨਾਲ ਕਰਨ। ਉਹਨਾਂ ਦੇ ਵਿਵਹਾਰ, ਸੰਦੇਸ਼ ਅਤੇ ਪ੍ਰੇਰਣਾ ਦੀ ਤੁਲਨਾ ਪੌਲੁਸ ਦੇ ਨਾਲ ਕੀਤੀ ਜਾ ਸਕਦੀ ਹੈ, ਜਿਸ ਨਾਲ ਚਰਚ ਨੂੰ ਇਹ ਸਮਝਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਕੌਣ ਯਿਸੂ ਦੀ ਸੇਵਾ ਕਰ ਰਿਹਾ ਹੈ। ਪੌਲੁਸ ਨੇ ਝੂਠੇ ਗੁਰੂਆਂ ਦਾ ਪਰਦਾਫਾਸ਼ ਕੀਤਾ। ਦੂਜਾ ਗ੍ਰੰਥਾਂ ਦੇ 11 ਬਾਬ 13 ਆਇਤ, ਕਿਉਂ ਜੋ ਇਹ ਜਿਹੇ ਮਨੁੱਖ ਝੂਠੇ ਰਸੂਲ, ਧੋਖੇਬਾਜ਼, ਕੰਮ ਕਰਨ ਵਾਲੇ, ਮਸੀਹ ਦੇ ਰਸੂਲਾਂ ਦਾ ਭੇਸ ਧਾਰਨ ਕਰਨ ਵਾਲੇ ਹਨ। ਬਾਹਰੋਂ ਇਹ ਆਦਮੀ ਪੌਲੁਸ ਵਰਗੇ ਦਿਖਾਈ ਦਿੰਦੇ ਹਨ। ਹੋ ਸਕਦਾ ਹੈ ਕਿ ਉਹਨਾਂ ਦਾ ਪਿਛੋਕੜ ਯਹੂਦੀ ਸੀ, ਜਾਂ ਉਹਨਾਂ ਨੂੰ ਯਹੂਦੀਆਂ ਦੀ ਸਿੱਖਿਆ ਪ੍ਰਾਪਤ ਸੀ, ਜਾਂ ਹੋ ਸਕਦਾ ਕਿ ਉਹ ਯਹੂਦੀ ਪਰੰਪਰਾਵਾਂ ਨੂੰ ਸਮਝਦੇ ਹੋਣ, ਜਾਂ ਬਾਈਬਲ ਦੀਆਂ ਕੁਝ ਧਾਰਨਾਵਾਂ ਉਹਨਾਂ ਨੇ ਸਿੱਖੀਆਂ ਹੋਈਆਂ ਹੋਣ, ਕਿ ਉਹ ਉਸ ਸਮੇਂ ਦੇ ਸੱਭਿਆਚਾਰ ਵਿੱਚ ਦੂਜਿਆਂ ਤੋਂ ਪੈਸੇ ਲੈ ਕੇ ਅਤੇ ਉੱਚੀ ਉੱਚੀ ਬੋਲ ਕੇ ਵਧੇਰੇ ਉਹਨਾਂ ਨੂੰ ਪ੍ਰਵਾਨ ਕੀਤਾ ਜਾਂਦਾ ਹੋਵੇ। ਹਾਲਾਂਕਿ ਉਹ ਨਹੀਂ ਹਨ ਜੋ ਉਹ ਜਾਪਦੇ ਹਨ, ਪਰ ਇਸ ਦੀ ਬਜਾਏ ਉਹ ਦੁਸ਼ਮਣ ਦੇ ਸੇਵਕ ਹਨ। ਦੂਜਾ ਗ੍ਰੰਥਾਂ ਦੇ 11 ਉਹਦੀ 14 ਤੋਂ 15 ਆਇਤ, ਅਤੇ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਸ਼ੈਤਾਨ ਵੀ ਰੋਸ਼ਨੀ ਦੇ ਦੋਸਤ ਦਾ ਭੇਸ ਧਾਰਨ ਕਰ ਲੈਂਦਾ ਹੈ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਸਦੇ ਸੇਵਕ ਵੀ ਆਪਣੇ ਆਪ ਨੂੰ ਧਾਰਮਿਕਤਾ ਦੇ ਸੇਵਕਾਂ ਵਜੋਂ ਪੇਸ਼ ਕਰਦੇ ਹਨ ਜਾਂ ਉਹਨਾਂ ਦਾ ਭੇਸ ਧਾਰਨ ਕਰਦੇ ਹਨ। ਉਹਨਾਂ ਦਾ ਅੰਤ ਉਹਨਾਂ ਦੇ ਕਰਮਾਂ ਦੇ ਅਨੁਸਾਰ ਹੋਵੇਗਾ। ਉਹਨਾਂ ਦਾ ਵਿਵਹਾਰ ਸ਼ੈਤਾਨ ਵਰਗਾ ਹੈ ਜਿਸ ਨੇ ਹਵਾ ਨੂੰ ਬਾਗ ਵਿੱਚ ਕੁਰਾਹੇ ਪਾਇਆ ਸੀ। ਉਹਨਾਂ ਨੇ ਭੇਸ ਧਾਰਨ ਕੀਤੇ ਹੋਏ ਹਨ ਤਾਂ ਜੋ ਉਹ ਆਪਣੇ ਮਿਸ਼ਨ ਵਿੱਚ ਪ੍ਰਭਾਵਸ਼ਾਲੀ ਦਿਖ ਸਕਣ। ਉਹਨਾਂ ਨੂੰ ਬੇਨਕਾਬ ਹੋਣ ਦੀ ਲੋੜ ਹੈ ਤਾਂ ਜੋ ਕਿ ਚਰਚ ਉਸ ਖਤਰੇ ਤੋਂ ਜਾਣੂ ਹੋਵੇ ਜੋ ਖਤਰਾ ਉਹ ਪੇਸ਼ ਕਰਦੇ ਹਨ। ਉਹਨਾਂ ਨੂੰ ਲੋਕਾਂ ਨੂੰ ਖੁਸ਼ਖਬਰੀ, ਪਵਿੱਤਰ ਆਤਮਾ ਅਤੇ ਯਿਸੂ ਮਸੀਹ ਨਾਲ ਚਿੰਬੜੇ ਰਹਿਣ ਦੀ ਆਗਿਆ ਦੇਣ ਲਈ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ। ਸਾਨੂੰ ਦੂਜਿਆਂ ਦੀ ਪ੍ਰੇਰਣਾ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇ ਉਹ ਯਿਸੂ ਮਸੀਹ ਦੇ ਅਧੀਨ ਨਹੀਂ ਰਹੇ ਹਨ ਤਾਂ ਸਾਨੂੰ ਸਿੱਖਿਆ ਜਾਂ ਅਧਿਕਾਰ ਨੂੰ ਸਵੀਕਾਰ ਕਰਨ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ। ਉਦਾਹਰਣ ਲਈ, ਜੇ ਅਸੀਂ ਕਿਸੇ ਦੇ ਜੀਵਨ ਵਿੱਚ ਪਵਿੱਤਰ ਆਤਮਾ ਦੇ ਫਲਾਂ ਨੂੰ ਨਹੀਂ ਦੇਖਦੇ ਤਾਂ ਸਾਨੂੰ ਉਹਨਾਂ ਨੂੰ ਅਧਿਕਾਰ ਦੀ ਸਥਿਤੀ ਵਿੱਚ ਆਪਣੇ ਤੋਂ ਉੱਪਰ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ। ਸ਼ੈਤਾਨ ਚਲਾਕਿਆ ਅਤੇ ਉਹਦੇ ਸੇਵਕ ਵੀ ਅਕਸਰ ਭੇਸ ਬਦਲ ਕੇ ਰਹਿੰਦੇ ਹਨ। ਇਸ ਲਈ ਸਾਨੂੰ ਇਹ ਨਿਰਧਾਰਤ ਕਰਨ ਲਈ ਕਿ ਇਹ ਕੀ ਇਹ ਭਰੋਸੇਯੋਗ ਹੈ ਦੇ ਵਿਰੁੱਧ ਸਿੱਖਿਆ, ਵਿਚਾਰਾਂ ਅਤੇ ਵਿਵਹਾਰ ਨੂੰ ਤੋਲਣਾ ਚਾਹੀਦਾ ਹੈ। ਸਾਨੂੰ ਹਮੇਸ਼ਾ ਜਿਹੜਾ ਇਹਨਾਂ ਦੀ ਹਰ ਜਿਹੜੀ ਸਿੱਖਿਆ ਹੈ ਉਹਨਾਂ ਨੂੰ ਤੋਲਣਾ ਚਾਹੀਦਾ, ਦੇਖਣਾ ਚਾਹੀਦਾ ਕਿ ਵਾਕਈ ਇਹ ਭਰੋਸੇਯੋਗ ਹੈ ਜਾਂ ਨਹੀਂ। ਇਹਨਾਂ ਸਾਰੀਆਂ ਚੀਜ਼ਾਂ ਦਾ ਕੀ ਸਿੱਟਾ ਨਿਕਲਦਾ? ਸਿੱਟਾ ਇਹ ਨਿਕਲਦਾ ਕਿ ਜੇ ਅਸੀਂ ਯਿਸੂ ਮਸੀਹ ਵਿੱਚ ਪਰਮੇਸ਼ਵਰ ਦੀ ਕਿਰਪਾ ਨੂੰ ਸਵੀਕਾਰ ਕੀਤਾ ਹੈ ਤਾਂ ਸਾਨੂੰ ਅੰਤ ਤੱਕ ਇਸ ਨੂੰ ਫੜੀ ਰੱਖਣਾ ਚਾਹੀਦਾ ਹੈ। ਸਾਨੂੰ ਚਲਾਕ ਸੰਦੇਸ਼ਾਂ ਅਤੇ ਸੱਭਿਆਚਾਰਕ ਤੌਰ ਤੇ ਸਵੀਕਾਰਯੋਗ ਵਿਵਹਾਰ ਜੋ ਰੱਬੀ ਨਹੀਂ ਹੈ ਪਰ ਸਤਾ ਤੇ ਸਤਿਕਾਰਯੋਗ ਜਾਪਦਾ ਹੈ, ਲੱਗਦਾ ਹੈ ਕਿ ਇਹ ਸਤਿਕਾਰਯੋਗ ਹੈ, ਦੁਬਾਰਾ ਗੁੰਮਰਾਹ ਹੋਣ ਦਾ ਵਿਰੋਧ ਕਰਨਾ ਚਾਹੀਦਾ ਹੈ। ਸਾਨੂੰ ਦੂਜਿਆਂ ਨਾਲ ਪਿਆਰ ਕਰਨਾ ਚਾਹੀਦਾ ਭਾਵੇਂ ਉਹ ਸਾਡੀ ਪ੍ਰੇਰਣਾ ਨੂੰ ਨਾ ਸਮਝਦੇ ਹੋਣ। ਕਿਸੇ ਸੰਭਾਵੀ ਗਲਤ ਫਹਿਮੀ ਕਾਰਨ ਵਫ਼ਾਦਾਰ ਸੇਵਕ ਨੂੰ ਛੱਡਣ ਤੋਂ ਪਹਿਲਾਂ ਸਾਨੂੰ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਹੈ। ਅੰਤ ਵਿੱਚ ਸਾਨੂੰ ਸ਼ੈਤਾਨ ਦੇ ਸੇਵਕ ਤੋਂ ਸੁਚੇਤ ਹੋਣਾ ਚਾਹੀਦਾ ਹੈ ਜੋ ਚਰਚ ਨੂੰ ਕੁਰਾਹੇ ਪਾਉਣ ਲਈ ਆਪਣੇ ਆਪ ਦਾ ਭੇਸ ਬਦਲਦਾ ਹੈ। ਆਓ ਅਸੀਂ ਯਿਸੂ ਮਸੀਹ ਨੂੰ ਫੜੀ ਰੱਖੀਏ। ਉਸ ਦੀ ਮਹਿਮਾ ਹੋਵੇ ਹੁਣ ਅਤੇ ਸਦਾ ਸਦਾ ਲਈ। ਆਮੀਨ।